अरे जब तीन दर्शन पाया संसार दूर हो गया, जब तीन दर्शन पाया संसार दूर हो गया, दर्शन पाया संसार दूर हो गया, जब से दर्शन पाया संसार दूर हो गया,
thank you. Thank you.
करके मान पाई हम जपिए तंदूर होंगे सेवा करके मान पाई सेवा दी बाबत पिछले कई दिनों विच विचार चली सेवा करके एक उच्च मुराद भी हासिल होए निष्काम सेवा प्रभु प्राप्ति दा साधन सहकाम सेवा कामना दी दाता है सो तन करके सेवा हुंदी है मन करके भजन होया करदा भजन सेवा दरअसले इकट्ठे किए जाते जिमें प्राणायाम और तपस्या इकट्ठी की जाती वाहगुरु अंतरयामी कहता है ऐ जीव तू मेरी शरणा मैं तेनों सारे दुखों पापों तो बरी कर देंगा मुक्त कर देंगा। एक किसी शहर विच किसी राजा की हुकूमत बड़ा न्यायकारी है धर्मात्मा है प्रजा सुखी है। उसी शहर दे विच एक गरीब नाई रहिंदा जिसका बेचारे का टुटिया चौंपड़ा है सोचा कित चार पैसे की नौकरी मिल जाए पर कोई बनत नहीं बनती। उसने अखीर कोई राजा के निकटवर्ती हलकार उसकी सेवा करनी आरंभ कर दी। सेवा करी जाता कुछ नहीं मंग वो खुश होया हलकार खुश होकर एक दिन पूछने लगा दस बई कुछ वो कह लगा जे कोई छोटी मोटी नौकरी सरकार की हजूरी विच मिल जाए बड़ी अच्छी बात। उसने एक छोटा जा नौकर मुलाजम राजा दे पास निकटवर्ती किसी कम पर रखवा देता बड़ी चंगी सेवा करता रहा। सेवा करद्या करद्या यही सेवा की राजा की भी प्रसन्नता होगी राजे ने खुश होकर होर उसका वधा दिता। फिर बड़ी अच्छी सेवा करता रहा। इसी तरह राजा होर प्रसन्न होया। अखीर कल की वड्डे हलकारां विच हो गया। उसनू कई पिंड दे दिते इनाम विच, रहण वास्ते अच्छियां कोठियां हो गईयां। और उस पास हुण बहुत सारे लोग अपनी बेहतरी वास्ते भी सानू कोई छोटी मोटी नौकरी राजा के पास मिल जाए तो उस नाई पास आने शुरू हो गया। उसका उच्चा मराठा हो गया। दृष्टांत इसी तरह वाहिगुरु अंतरजामी राजान राज है, ये जीव नाई दी नहीं है। अत्यंत आत्मथन तो कंगाल हो चुका है, इसकी दुर्दिशा हो चुकी है। लख 84 जोन दे ठेडे खा चुका है, अनेक आदियां व्याधियां उपाधियां के शिकार हो रहा है। सो यदि यह जी दीन दिशा होण करके तरसयोग हालत है। उसने हौली हौली वाहिगुरु अंतरयामी के निकटवर्ती महापुरख महात्मा की सेवा आरंभ कर दिती। उसनों भी उन्होंने वाहिगुरू की भगती विच लगा दिता, मानो उस राजान राज वाहिगुरू की सेवा विच लगा दिता। पगरी भगती करन दे ढंग वल सिखा दिते। भगती करदे 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 वह भी अज एक दिन अच्छा महापुरख बन जाता है। वह जिसनू कोई पसंद नहीं सी करदा, जिसकी हालत तरसयोग सी, दुर्दिशा सी, अज वही अच्छी तरह सत्कारिया जा रहा। लोग उसके पास अपनी बेहतरी वास्ते पहुँचते हैं। वाहिगुरु अंतरयामी की भगती लगा के साडा भी भला हो। ਕਿਉਂ ਵਾਹਿਗੁਰੂ ਦੀ ਭਗਤੀ ਕਰਦੇ ਕਰਦੇ ਇੱਕ ਦਿਨ ਉੱਚ ਅਵਸਥਾ ਨੂੰ ਪ੍ਰਾਪਤ ਹਨ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਹਿੰਦੂ ਧਰਮ ਦੇ ਰੱਖਿਅਕ ਇਸ ਵਿਸ਼ੇ 'ਤੇ ਇੱਕ ਸ਼ਬਦ ਉਚਾਰਨ ਕਰਦੇ ਹਨ, ਜਿਸ ਦੇ ਵਿੱਚ ਕੁਛ ਮਿਸਾਲਾਂ ਦੇ ਕੇ ਸਮਝਾਉਂਦੇ ਹਨ। ਜਿੰਨਾ ਜਿੰਨਾ ਵਾਹਿਗੁਰੂ ਦੀ ਸ਼ਰਨ ਗਿਰ ਕੇ ਵਾਹਿਗੁਰੂ ਦੀ ਭਗਤੀ ਕੀਤੀ, ਉਹ ਸਾਰੇ ਦੁੱਖਾਂ ਪਾਪਾਂ ਤੋਂ ਬਰੀ ਹੋਏ। ਜਿਸ ਦੇ ਵਿੱਚ ਇਉਂ ਫਰਮਾਉਂਦੇ ਮਨ ਰੇ, ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨ ਕਾਸ ਯੁਧਰੀ ਤਾਂ ਕੋ ਜਸ ਉਰਧਾਰੋ, ਫਿਰੋ ਟਲ ਥੂੰ ਜਾ ਕੇ ਸਿਮਰਨ ਅਨਿਰਭੈ ਪਦ ਪਾਇਆ, ਦੁੱਖ ਹਰਤਾਏ ਬਿਦ ਕੋ ਸਵਾਮੀ ਤੈਂ ਕਾਹੇ ਬਿਸਰਾਇਆ, ਜਬ ਹੀ ਸ਼ਰਨ ਗਈ ਕਿਰਪਾ ਨਿਤ ਗਜ ਗ੍ਰਾਹਤੇ ਛੂਟਾ, ਮਿਮਾ ਨਾਮ ਕਹਾਂ ਲਉ ਵਰਨੋ ਰਾਮ ਕਹਿਤ ਬੰਧਨ ਤੇ ਟੂਟਾ, ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾਮਨ ਤੈ ਵੀ ਉਤਰ ਸਾਰਾ। ਇਹ ਮਿਸਾਲਾਂ ਦੇ ਕੇ ਦੱਸ ਦਿਨ ਵੀ ਇਹਨਾਂ ਨੂੰ ਸਾਰੇ ਦੁੱਖਾਂ ਤੋਂ ਬਰੀ ਹੋਣਾ ਵਾਹਿਗੁਰੂ ਦੀ ਸ਼ਰਨ ਵਿੱਚ ਪ੍ਰਾਪਤ ਹੋਣ ਕਰਕੇ ਹੋਇਆ। ਪਹਿਲੇ ਪ੍ਰਮਾਣ ਗਣਕਾਂ ਦਾ ਦਿੰਦੇ ਹਨ।
ਪਾਪਾਂ ਦਾ ਹਰ ਪੁਰਤਾ ਗਣਕਾ ਪਾਪਣ ਨੇ, ਪਾਪਾਂ ਦਾ ਹਰ ਪੁਰਤਾ ਗਣਕਾ ਪਾਪਣ ਨੇ,
ਦਾ ਗਲਹਾਰ ਪਰੋਤਾ। ਇਸੀ ਸ਼ਹਿਰ ਦੇ ਵਿੱਚ ਜਿੱਥੇ ਹੋਰ ਬਹੁਤ ਕਿਸਮ ਦੇ ਮਹੱਲੇ ਹਨ, ਬਹੁਤ ਕਿਸਮ ਦੇ ਬਾਜ਼ਾਰ ਹਨ, ਇੱਕ ਮਹੱਲਾ ਇਹੋ ਜਿਹਾ ਵੀ ਹੈ ਜਿਸ ਨੂੰ ਲੋਕ धर्म पूरा करके श्रद्धे हूँ ना तो धर्म पूरा है लेकिन दरअसल उसे अधर्म होता है। स्वयं उसे एक गण का वेश एक उच्चे मकान विच रहिंदे बचपन तो ही जिसका जन्म इहो जिहे थां होया उहे जी शिक्षा उहे जे ख्यालात उहे जे सुभाव बन जांदा इंसान दा। सो उसने अपनी जिंदगी दे जत होश संभली सवाए गुनाहां ते कुछ कीता ही नहीं। दुनिया ते दो किस्म दे कर्म मन्ने हन चंगे और माड़े पाप कर्म और पुन कर्म। पाप कर्मां दा फल दुख है पुन कर्मां दा फल सुख है। भावें कर्मां दी फिलासफी जे पूरी विचार कीती जावे बड़े समय की जरूरत है बहुत गहरी है। कर्म बहुत किस्म दे हन लेकिन आम मोटे अखरां विच पाप ते पुन दो किस्म दे कर्म मन्ने हैं। जिन्हां कर्मां तो शास्त्र गुरबाणी सतपुरश रोकते हैं उन्होंने पाप कर्म गुनाह कर्म कहा जाता। जिन्होंने कर्म की ताकीद करते हैं वह पुन कर्म कहे जाते हैं क्योंकि गुरबाणी शास्त्र सतपुरश जीवन सुखों वल प्रेरते हैं। जिमें वालदैन अपने बच्चों हमेशा अच्छी शिक्षा देने की कोशिश करते हैं इसी तरह ही गुरबाणी माता दी न्याई है शास्त्र माता दी न्याई सिख रूपी बच्चों शुभ कर्मां वल प्रेरते हैं बुरे कर्मां तो रोकते हैं। गुनाह पाप कर्म है तो बुरा पर सुभाव होण करके कई जन्मां दे सोसाइटी यह जी होण करके लिटरेचर यह जिहा होण करके इंसान दी यह जे कर्मां विच प्रवृत्ति हो जाया करती है। यूं दसदे हन है तो पाप बुरा पर पापी को प्यारा है।
पापी को प्यारा पाप बुरा पापी को प्यारा पाप बुरा
Thank you. पापी को प्यारा, पाप है तो बुरा, इहदा फल दुख है। पर पापी नू सुभा होण करके, आदत बनी होण करके वो प्यारा लगदा, चंगा लगदा, इस करके उसनू छड्डण विच भी दिक्कत पेश आउंदी है। नहीं छेती ना छड्ड देवे तदे दिक्कत पेश आउंदी है। सुभा बनिया होया, सुभा नू बदलना गल होर दरअसल कुछ भी नहीं है। स्वयं पाप बुरी चीज़ है, इस पाप तो रोकिया है, इन्हां कर्मां तो यानी जिन्हां दा फल दुख है। गुरबाणी बार बार आवाज़ां दे के इस जीव नू यों रोकदी है।
तेरा कोई भी न बेली होवे पाप
ਦੁਹੇਲੀ ਰਾਮ। ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਵੇ ਤੇਰਾ ਸਦਾ ਪਛੋਤਾਪ ਹੈ। ਗੁਣ ਗੋਪਾਲ ਨਾ ਜਪੇ ਰਸਨਾ ਫਿਰ ਕਦੋਂ ਸੇ ਦੇ ਆਵ ਹੈ। ਤਰਵਰ ਵਿਛੁਨੇ ਨਾ ਪਾਤ ਜੁੜਤੇ ਜਮ ਮਗ ਗਾਉਣ ਅਕੇਲੀ, ਬਿਰਮੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਨਿਉ ਦੱਸਿਆ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਣ ਵਧਾਣੀ ਆ ਤਿਉਂ ਮੱਥੇ ਧਰਮ ਰਾਏ। ਕਿਉਂ ਮਧਾਣੀ ਦੁੱਧ ਰਿੜਕਦੀ ਹੈ, ਇਉਂ ਧਰਮ ਰਾਜਾ ਪਾਪੀਆਂ ਨੂੰ ਰਿੜਕੇਗਾ, ਸਜਾਵਾਂ ਦੇਵੇ ਕਿਤੇ ਆਦਿ। ਇਹਨਾਂ ਦੁੱਖਾਂ ਤੋਂ ਬਚਾਉਣ ਵਾਸਤੇ ਥਾਂ ਥਾਂ ਗੁਰਬਾਣੀ ਗੁਰੂ ਰੂਪ ਹੈ, ਯਾਨੀ ਗੁਰੂ ਸਾਨੂੰ ਮਨਾ ਕਰਦਾ ਰੋਕਦਾ ਹੈ, ਜਿਵੇਂ ਕਈ ਨੁਕਸਾਨ ਦੇ ਕੰਮਾਂ ਤੋਂ ਲੈ ਪਿਤਾ ਆਪਣੇ ਬੱਚਿਆਂ ਨੂੰ ਰੋਕਿਆ ਕਰਦਾ ਹੈ।
ਡਰ ਰੇ ਪਾਪਾ ਦੇ ਡਰ, ਡਰ ਰੇ ਪਾਪਾ ਦੇ ਡਰ,
ਚੇਤ ਪਾਪ ਤੇ ਡਰਦੇ। ਦੋ ਕਿਸਮ ਦੇ ਪਾਪ ਹਨ, ਇੱਕ ਜਾਣ ਕੇ ਕਰਨੇ, ਇੱਕ ਅਚਨਚੇਤ ਹੋ ਜਾਣੇ। ਅਚਨਚੇਤ ਕਿਵੇਂ? ਪੈਰਾਂ ਹੇਠਾਂ ਕੀੜੇ ਕਰਕਟ ਆ ਕੇ ਮਰ ਜਾਣੇ, ਇਹੋ ਜਿਹੇ ਇਹਨੂੰ ਅਚੇਤ ਪਾਪ ਕਿਹਾ ਜਾਂਦਾ ਹੈ। ਸੋ ਗੁਰਬਾਣੀ ਤਾਂ ਕਹਿੰਦੀ ਅਚੇਤ ਪਾਪ 'ਤੇ ਵੀ ਡਰਨਾ ਚਾਹੀਦਾ, ਜਾਣ ਕੇ ਤਾਂ ਕੀ ਕਰਨੇ। ਨਰ ਅਚੇਤ ਪਾਪ 'ਤੇ ਡਰਦੇ, ਦੀਨਾ ਨਾਥ ਅਨਾਥ ਕਰਣਾ ਮੈਂ, ਸ਼ਰਨ ਤਾਹੇ ਤੁਮ ਪਰ ਰੇ। ਵਾਹਿਗੁਰੂ ਅੰਤਰਯਾਮੀ ਦੀ ਸ਼ਰਨ ਗਿਰ, ਉਸਦਾ ਭਜਨ ਕਰ, ਇਉਂ ਤੇਰਾ ਭਲਾ ਹੋਏਗਾ। ਇਉਂ ਰੋਕਿਆ ਗਿਆ ਹੈ, ਗੁਰਬਾਣੀ ਰੋਕਦੀ ਹੈ। ਬਾਕੀ ਦੂਸਰੇ ਸ਼ੁਭ ਕਰਮਾਂ ਵੱਲ, ਨਾਮ ਦਾਨ ਇਸ਼ਨਾਨ ਵੱਲ ਪ੍ਰੇਰਦੀ ਹੈ ਵੀ ਇਹ ਕਰੋ, ਕਿਉਂਕਿ ਉਹਨਾਂ ਦਾ ਫਲ ਸੁੱਖ ਹੈ, ਅਵਿਨਾਸ਼ੀ ਸੁੱਖ ਹੈ। ਆਓ, ਇਉਂ ਪਾਪ ਇਨਸਾਨ ਕਿਉਂ ਕਰਦਾ ਹੈ? ਇਹ ਜਾਣਦਾ ਬੁੱਝਦਾ ਹੋਇਆ ਵੀ ਇਹ ਬੁਰਾ ਹੈ, ਫਿਰ ਵੀ ਉਹ ਕਰਦਾ ਹੈ, ਉਹ ਸੁਭਾਅ ਦੇ ਅਧੀਨ ਹੋਇਆ ਕਰਦਾ। ਜਨਮਾਂ ਜਨਮਾਤਰਾਂ ਦੇ ਸੁਭਾਵ, ਜਨਮਾਂ ਜਨਮਾਤਰਾਂ ਦੇ ਨੇਚੇ, ਜਨਮਾਂ ਜਨਮਾਤਰਾਂ ਦੀਆਂ ਬੁਰੀਆਂ ਆਦਤਾਂ, ਬੁਰਾ ਲਿਟਰੇਚਰ, ਬੁਰੀ ਸੁਸਾਇਟੀ, ਇਹਨਾਂ ਗੱਲਾਂ ਦਾ ਫਲ ਪਾਪ ਜਾਂ ਗੁਨਾਹ ਹੋਇਆ ਕਰਦਾ। ਸੋ ਇਸ ਕਰਕੇ ਇਹਨਾਂ ਦੇ ਅਧੀਨ ਹੋ ਕੇ ਇਨਸਾਨ ਵਾਰ ਵਾਰ ਪਾਪਾਂ ਵਿੱਚ ਪ੍ਰਵਿਰਤ ਹੁੰਦਾ ਹੈ। ਕਈ ਲੋਕ ਪਛਤਾਪ ਵੀ ਕਰਦੇ ਹਨ, ਲੇਕਿਨ ਪਾਪਾਂ ਦੇ ਵਿੱਚ ਪ੍ਰਵਿਰਤ ਹੋਣ ਦਾ ਕਾਰਨ ਹੀ ਇਹ ਕੁਛ ਹੈ। ਇਉਂ ਗਣਕਾ, ਕਿਉਂਕਿ ਉਸਦਾ ਜਨਮ ਇਹੋ ਜਿਹੇ ਥਾਂ ਹੋਇਆ, ਬਚਪਨ ਤੋਂ ਇਹੋ ਜਿਹੇ ਹੀ ਉਸਨੂੰ ਸਿੱਖਿਆ, ਇਹੋ ਜਿਹੇ ਖਿਆਲਾਤ, ਇਹੋ ਜਿਹੀ ਸੁਸਾਇਟੀ, ਸੋ ਉਸਨੇ ਸਾਰੀ ਜ਼ਿੰਦਗੀ ਹੁਣ ਤੱਕ ਜਿਤਨੀ ਬਤੀਤ ਕੀਤੀ ਗੁਨਾਹਾਂ ਵਿੱਚ ਹੀ ਬਤੀਤ ਕੀਤੀ। ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ, ਥੋੜ੍ਹੇ ਜਿਹੇ ਪਾਪ ਨਹੀਂ ਕੀਤੇ, ਪਾਪਾਂ ਦਾ ਮਾਨੋ ਗਲ ਹਾਰੇ ਪਰੋਲਿਆ, ਬਹੁਤ ਹੀ ਪਾਪ ਕੀਤੇ, ਮਤਲਬ ਇਹ ਹੈ।
ਪਾਪਾਂ ਦਾ ਹਾਰ ਪਰੋਤਾ ਗਨਕਾ ਪਾਪਣ ਨੇ, ਪਾਪਾਂ ਦਾ ਹਾਰ ਪਰੋਤਾ ਗਨਕਾ ਪਾਪਣ ਨੇ,
ਗਲ ਹਾਰ ਪਰੋਤਾ। ਉਸਦੇ ਚਿੱਤ ਵਿੱਚ ਇਹੋ ਜਿਹੇ ਥਾਂ ਉਸਦਾ ਜਨਮ, ਇਹੋ ਜਿਹੇ ਥਾਂ ਉਸਦਾ ਵਾਸਾ, ਬੇਅੰਤ ਉਸ ਦੀ ਪ੍ਰਵਿਰਤੀ ਬੁਰੇ ਗੁਨਾਹਾਂ ਪਾਪਾਂ ਵਿੱਚ ਹੋਣ ਕਰਕੇ ਫਿਰ ਵੀ ਉਸਦੇ ਚਿੱਤ ਵਿੱਚ ਇਹੋ ਜਿਹੇ ਖਿਆਲਾਤ ਆ ਕੇ ਉਸਦੇ ਚਿੱਤ ਨੂੰ ਬੇਬਲ ਕਰਿਆ ਕਰਦੇ ਸਨ। ਮਨਾ ਮਾਨੁਕ ਸਰੀਰ 184 ਜੂਨ ਵਿੱਚੋਂ ਉੱਤਮ ਦੇਹੀ ਬਾਦਸ਼ਾਹ ਦੇਹੀ ਸਭ ਜੂਨੀਆਂ ਦੀ ਸਰਦਾਰ ਦੇਹੀ ਜੋ ਕਿ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਦਰਵਾਜ਼ਾ। ਦਰਅਸਲ ਇਸਦਾ ਮੁੱਦਾ ਹੀ ਉਦੇਸ਼ ਹੀ ਵਾਹਿਗੁਰੂ ਦੀ ਭਗਤੀ ਕਰਕੇ ਉਸਨੂੰ ਮਿਲਣਾ ਹੈ। ਇਸ ਮਾਨੁਕ ਸਰੀਰ ਨੂੰ ਪਾ ਕੇ ਇਸਨੂੰ ਭਗਤੀ ਤੋਂ ਉਲਟ ਗੁਨਾਹਾਂ ਵਿੱਚ ਬਰਬਾਦ ਕਰ ਦੇਣਾ ਕੀ ਦਾਨਾਈ ਹੈ, ਆਪਣੇ ਆਪ ਨਾਲ ਬੇਇਨਸਾਫ਼ੀ ਹੈ, ਆਪਣਾ ਬੁਰਾ ਆਪ ਕਰਨਾ ਹੈ, ਆਪਣਾ ਗਲਾ ਆਪ ਘੁੱਟਣਾ ਹੈ। ਇਤਿਆਦ ਇਹੋ ਜਿਹੇ ਖਿਆਲਾਤ ਉਹਦੇ ਦਿਲ ਵਿੱਚ ਆ ਕੇ ਉਸਦੇ ਚਿੱਤ ਨੂੰ ਬੇਬਲ ਕਰ ਦਿਆ ਕਰਦੇ ਸਨ। ਪਰ ਹਾਲਤ ਕਿਹੋ ਜਿਹੀ ਸੀ? ਲੰਗੜੇ ਗਧੇ ਵਰਗੀ। ਲੰਗੜਾ ਗਧਾ ਜਿੱਲਣ ਵਿੱਚ ਫਸਿਆ, ਕੋਸ਼ਿਸ਼ ਕਰਦਾ ਨਿਕਲਣ ਦੀ, ਡੰਗਾਂ ਡੁੰਗਾਂ ਮਾਰਦਾ। ਜਿੱਲਣ ਦਾ ਸੁਭਾਅ ਹੈ ਜਿਹੜਾ ਉਹਦੇ ਵਿੱਚ ਫਸ ਜਾਏ ਅਤੇ ਜਿੱਲਣ ਜਿਉਂ ਜਿਉਂ ਨਿਕਲਣ ਦੀ ਕੋਸ਼ਿਸ਼ ਕਰਦਾ ਹੋਰ ਤਸੀ ਜਾਂਦਾ ਹੁੰਦਾ, ਜਿੰਨੀ ਦੇਰ ਤੱਕ ਦੂਸਰਾ ਕੋਈ ਫੜ ਕੇ ਕੱਢ ਨਾ ਲਵੇ, ਇਹ ਉਹਦਾ ਸੁਭਾਅ ਹੁੰਦਾ ਜਿੱਲਣ ਦਾ। ਸੋ ਜਿਉਂ ਜਿਉਂ ਲੰਗੜਾ ਗਧਾ ਡੰਗਾਂ ਮਾਰਦਾ ਹੋਰ ਤਸੀ ਜਾਂਦਾ। ਸੋ ਖਿਆਲ ਤਾਂ ਇਹਦੇ ਚਿੱਤ ਵਿੱਚ ਇਹੋ ਜਿਹੇ ਆਉਂਦੇ ਹਨ, ਖਿਆਲ ਆ ਕੇ ਚਿੱਤ ਨੂੰ ਬੜਾ ਬੇਬਲ ਕਰ ਦਿੰਦੇ ਹਨ, ਪਰ ਉਹ ਲੰਗੜੇ ਗਧੇ ਵਾਲੀ ਹਾਲਤ ਹੈ। ਜਿੰਨੀ ਦੇਰ ਤੱਕ ਮਦਦ ਨਹੀਂ ਮਿਲਦੀ, ਉੰਨੀ ਦੇਰ ਤੱਕ ਇਸ ਜਿੱਲਣ ਵਿੱਚੋਂ ਨਿਕਲਣਾ ਬੜਾ ਹੀ ਮੁਹਾਲ। ਇਹ ਕਿਉਂ ਇਹੋ ਜਿਹੇ ਥਾਂ ਜਨ, ਇਹੋ ਜਿਹੇ ਕੰਮਾਂ ਵਿੱਚ ਪ੍ਰਵਿਰਤੀ, ਇਹੋ ਜਿਹੇ ਖਿਆਲਾਤ ਫਿਰ ਕਿਉਂ ਉੱਠਦੇ ਸਨ? ਸਤਸੰਗ, ਇਹ ਕੋਈ ਪਿਛਲੇ ਜਨਮ ਦਾ ਹਿਰਦੇ ਦੇ ਵਿੱਚ ਭਗਤੀ ਦਾ ਅੰਕਰ ਪਿਆ ਹੈ ਜਿਹੜਾ ਇਸਨੂੰ ਉੱਚੇ ਪਾਸੇ ਨੂੰ ਪ੍ਰੇਰਦਾ। ਜਿਤਨੇ ਸਰੀਰ ਹਨ ਇਹ ਮਾਨੋ ਪਿਛਲੇ ਕਰਮਾਂ ਨੇ ਸ਼ਕਲਾਂ ਧਾਰੀਆਂ ਹੁੰਦੀਆਂ ਹਨ, ਪਿਛਲੇ ਕਰਮਾਂ ਦਾ ਰਚਿਤ ਹੋਇਆ ਕਰਦੇ ਹਨ। ਉਹ ਪਿਛਲੇ ਕਰਮਾਂ ਦੇ ਸ਼ੁਭ ਅਸ਼ੁਭ ਬੀਜ ਜਿਹੜੇ ਹਨ ਹਿਰਦੇ ਰੂਪੀ ਧਰਤੀ ਵਿੱਚ ਪਏ ਹੁੰਦੇ ਹਨ, ਜਿਹੇ ਜਿਹੇ ਬੀਜ ਹੁੰਦੇ ਨੇ ਉਸ ਪਾਸੇ ਨੂੰ ਪ੍ਰੇਰਦੇ ਹਨ। ਬੀਜ ਜ਼ਮੀਨ ਵਿੱਚ ਪਿਆ ਹੋਵੇ, ਜ਼ਮੀਨ ਨੂੰ ਫਾੜ ਕੇ ਉੱਗਣ ਦੀ ਕੋਸ਼ਿਸ਼ ਕਰਦਾ, ਇਹ ਬੀਜ ਦਾ ਸੁਭਾਵ ਹੈ। ਕਿਸੇ ਥਾਂ ਕਿਸੇ ਜੜੀ ਬੂਟੀ ਦਾ ਬੀਜ ਪਿਆ ਹੋਵੇ ਉਹ ਵੀ ਉੱਗੇਗਾ, ਪਰ ਉੱਗੇਗਾ ਉਦੋਂ ਜਿਸ ਵਕਤ ਉਸਨੂੰ ਪਾਣੀ ਆ ਜਾਏਗਾ, ਬਾਰਿਸ਼ ਭਰ ਜਾਏਗੀ, ਉਤਨੀ ਦੇਰ ਤੱਕ ਪਿਆ ਰਹੇਗਾ ਜ਼ਮੀਨ ਦੇ ਵਿੱਚ। ਇਸੇ ਤਰ੍ਹਾਂ ਹੀ ਹਿਰਦਾ ਰੂਪੀ ਜ਼ਮੀਨ ਹੈ, ਇਸ ਦੇ ਵਿੱਚ ਪਿਛਲੇ ਜਨਮਾਂ ਦਾ ਪ੍ਰਤੀਤ ਹੁੰਦਾ ਗਣਕਾ ਦਾ ਭਗਤੀ ਦਾ ਅੰਕਰ ਪਿਆ ਹੋਇਆ ਹੈ, ਬੀਜ ਪਿਆ ਹੋਇਆ ਹੈ ਜਿਹੜਾ ਉੱਗਣ ਦੀ ਕੋਸ਼ਿਸ਼ ਕਰਦਾ ਹੈ, ਜਿਹੜਾ ਕੋਸ਼ਿਸ਼ ਕਰਦਾ ਉੱਗਣ ਦੀ, ਇਸ ਪਾਸੇ ਲੱਗਣ ਦੀ, ਪਰ ਵਸ ਨਹੀਂ, ਅਜੇ ਮਦਦ ਦੀ ਲੋੜ ਹੈ। ਸਤਸੰਗ ਇਸੇ ਤਰ੍ਹਾਂ ਬਹੁਤ ਸਾਰਿਆਂ ਨਾਲ ਬੀਤਦੀ ਹੈ। ਸਦਨੇ ਦਾ ਨਾਂ ਕਈ ਦਫ਼ਾ ਸੁਣਿਆ ਹੋਣਾ, ਸਦਨਾ ਕਸਾਈ ਕਰਕੇ ਹੋਇਆ, ਜਨਮ ਕਸਾਈਆਂ ਦੇ ਘਰ, ਬੱਕਰੇ ਵੱਢਣੇ, ਸੋ ਮਾਂਸ ਵੇਚਣਾ, ਸਦਨਾ ਨਾਮ ਕਰਕੇ ਇੱਕ ਲੜਕਾ ਕਸਾਈਆਂ ਦੇ ਘਰ। ਬਚਪਨ ਤੋਂ ਹੀ ਇਹ ਕਾਇਦਾ ਹੁੰਦਾ ਹੈ, ਜਿਹੇ ਜਿਹੇ ਘਰ ਦੇ ਕਾਰੋਬਾਰ ਹੋਣ, ਬੱਚੇ ਵੀ ਥੋੜ੍ਹਾ ਥੋੜ੍ਹਾ ਜਿਹਾ ਕੰਮ ਕਰਨ ਲੱਗ ਪੈਂਦੇ ਹੈ, ਜ਼ਿਮੀਂਦਾਰਾਂ ਦੇ ਬੱਚੇ ਮਾੜਾ ਮੋਟਾ ਖੇਤੀਪਤੀ ਦਾ ਕੰਮ ਕਰਨ ਲੱਗ ਪੈਂਦੇ ਛੋਟੇ ਹੁੰਦੇ। ਸੋ ਖਾਣਾ ਦੇ ਲੱਕੜ ਦਾ, ਲੋਹਾਰਾਂ ਦੇ ਲੋਹੇ ਦਾ, ਇਹੋ ਜਿਹਾ ਦਰਜੀਆਂ ਦੇ ਕੱਪੜੇ ਸਿਉਣ ਸਾਣ ਦਾ, ਜਿਹੋ ਜਿਹਾ ਕਿਸੇ ਦੇ ਘਰ ਦਾ ਜਨਮ ਹੈ, ਥੋੜ੍ਹਾ ਬਹੁਤ ਬਚਪਨ ਤੋਂ ਹੀ ਲੱਗ ਪੈਂਦੇ ਹੈ, ਉੱਥੇ ਸੰਸਕਾਰ ਬਣੇ ਹੁੰਦੇ ਆ। ਇਸੇ ਤਰ੍ਹਾਂ ਇਹ ਸਦਨੇ ਨੂੰ ਵੀ ਉਸਦੇ ਪਿਤਾ ਨੇ ਦੁਕਾਨ 'ਤੇ ਬਿਠਾਉਣਾ ਸ਼ੁਰੂ ਕਰ ਦਿੱਤਾ, ਕਿਤੇ ਕਿਤਾਈ ਇਹ ਸਦਨਿਆਂ ਬੈਠ ਮੈਂ ਕੰਮ ਜਾਣਾ ਹੈ, ਆ ਮਾਸ ਵੇਚੀ। ਪਹਿਲੇ ਪਹਿਲੇ ਤਾਂ ਇਉਂ ਕਰਦਾ ਰਿਹਾ, ਪਰ ਉਸਦੇ ਚਿੱਤ ਵਿੱਚ ਨਫ਼ਰਤ, ਉਹ ਚਾਹੁੰਦਾ ਨਹੀਂ ਸੀ, ਇਸਨੂੰ ਪਸੰਦ ਨਹੀਂ ਸੀ ਕਰਦਾ। ਸੋ ਇਸੇ ਤਰ੍ਹਾਂ ਥੋੜ੍ਹਾ ਜਿਹਾ ਵੱਡਾ ਹੋਇਆ, ਉਹਨੂੰ ਹੁਣ ਬੱਕਰਿਆਂ ਦੇ ਗਲ ਵੱਢਣੇ ਪੈ ਗਏ। ਉਹਦਾ ਪਿਤਾ ਇਹ ਵੀ ਕਹਿਣ ਲੱਗਿਆ ਵੀ ਇਹ ਵੀ ਕੰਮ ਕਰਿਆ ਕਰ, ਪਰ ਕਰਨਾ ਪਿਆ, ਹੁਕਮਨ ਕਰਨਾ ਪਿਆ, ਚਿੱਤ ਨਹੀਂ ਸੀ ਚਾਹੁੰਦਾ। ਚਿੱਤ ਵਿੱਚ ਉਸਦੇ ਇਸ ਕੰਮ ਤੋਂ ਨਫ਼ਰਤ ਸੀ। ਵਾਹਿਗੁਰੂ ਦੀ ਭਗਤੀ ਦਾ ਅੰਕਰ ਪਿਆ ਪ੍ਰਤੀਤ ਹੁੰਦਾ ਸੀ, ਬਲਕਿ ਇੱਥੇ ਤੱਕ ਉਹਦੇ ਹਿਰਦੇ ਵਿੱਚ ਵਾਹਿਗੁਰੂ ਦੀ ਭਗਤੀ ਦਾ ਅੰਕਰ ਸੀ। ਜੇ ਕਿਤੇ ਪਰਮੇਸ਼ੁਰ ਦੇ ਨਾਮ ਦੀ ਧੁਨੀ ਉਸਦੇ ਕੰਨ ਵਿੱਚ ਪੈ ਜਾਂਦੀ, ਉਹ ਵਜਦ ਵਿੱਚ ਮਸਤੀ ਵਿੱਚ ਆ ਜਾਇਆ ਕਰਦਾ ਸੀ, ਨੱਚ ਉੱਠਦਾ ਸੀ, ਉਸਦੇ ਵਸ ਨਹੀਂ ਸੀ ਰਹਿੰਦਾ, ਇਹੋ ਜਿਹੀ ਹਾਲਤ ਹੋ ਜਾਂਦੀ ਸੀ। ਇੱਕ ਦਫ਼ਾ ਦਾ ਜ਼ਿਕਰ, ਸਿਰ 'ਤੇ ਮਾਂਸ ਦਾ ਟੋਕਰਾ ਹੈ, ਲਈ ਜਾ ਰਿਹਾ ਹੈ ਸਦਨਾ, ਦੂਰੋਂ ਫਸਲਾਂ ਦੇ ਉੱਪਰ ਦੀ ਇੱਕ ਪ੍ਰਭੂ ਦੇ ਭਜਨ ਦੀ ਆਵਾਜ਼ ਲਹਿਰਾਉਂਦੀ ਹੋਈ ਉਸਦੇ ਕੰਨ ਵਿੱਚ ਇਉਂ ਪੈਂਦੀ ਹੈ।
ਸਿਮਰਨ ਭਜਨ ਦਿਆ ਨਹੀਂ ਕਿਨੀ, तनक चोटा खावेगा सिमरन भजन दया नहीं कीनी तनक चोटा खावेगा
सिमर पछताएगा मन पापी जेरा लोभ करत है आज काल उठ जाएगा लालच लग के जन्म गवाया माया भरम पुलाएगा तन जोबन का गर्व न की जाए कागत ज्यों गल जाएगा जो जम आए केस गए पटके तां दिन कछ न बसाएगा सिमरन भजन दया नहीं कीनी तां मुख चोटा खाएगा सिमरन परमेश्वर दे नामां दा चिंतन करना इसनूं सिमरन करना कहिंदे हन। बैखड़ी बाणी द्वारा जबान हिला के सिमरन कीता जां सिमरन वैसे ही याद दा नां है। परमेश्वर नूं वैखड़ी नूं किवें किसे तरीके किसे युक्ति द्वारा याद करना उहनूं सिमरन करना कहिंदे हन। सिमरन जबान हिला के माला द्वारा भी कीता जांदा है फिर जबान तो परे जिन बिन रसना जो जपे है आओ कोई जाने कैसा ना बिन रसना उस्तत कराई जीव न हिले बुल न फरके पाक नवाजी सोई अजप्पा जापना विसरै आद जुगाद समाए यानी जिथे जबान ना हिले ख्याल ही कम करे पहले बेखरी बाणी कहलाउंदी है उस तो दस गुणा फल मध्यमा बाणी विच हो जांदा कंठ विच जबान नहीं हिलदी बुल नहीं हिलदे ख्याल ही कम करते ख्याल नाल सिमरन कीता जाता है उस तो दस गुणा फल हो जाता हिरदे स्थान जिन्हों पसंती बाणी कहने उस तो दस गुणा फल परा बाणी विच हो जाता है नाभी जाके यानी जबान नाल बैखड़ी बाणी नालों परा बाणी विच जाके हज़ार गुणा फल हो जाता है। जबान नाल हज़ार दफा कहा जाए परमेश्वर का नाम उत्थे जाके एक दफा कहा जाए इको जी फल है संयोग करके क्योंकि उससे एकाग्रता बहुत ही है इतने तक बाणियाँ खत्म हैं उस तो अगे अनंत शब्द की वारी आती है दोनों अखा के मध ते नक की जड़ है जिथे उत्थे बिरती रोकी जाती है उस तो अगे त्रिपति स्थान विच बिरती रोक के भी सिमरन हुंदा है दसवें द्वार विच बिरती रोक के भी सिमरन हुंदा यानी सिमरन दे बेअंत तरीके हैं।
ਇੱਥੇ ਫਰਮਾਉਂਦੇ ਹਨ ਸਿਮਰਨ, ਨਾ ਤਾਂ ਸਿਮਰਨ ਕੀਤਾ ਪਰਮੇਸ਼ਰ ਦੇ ਨਾਮ ਦਾ, ਨਾ ਭਜਨ ਕੀਤਾ। ਭਜਨ ਕਹਿੰਦੇ ਨੇ ਕੀਰਤਨ ਨੂੰ, ਭਜਨ ਗਾਉਣੇ। ਭਜਨ ਤੁਮਰੇ ਭਜਨ ਕੱਟੇ ਜਮ ਫਾਸਾ, ਭਗਤ ਰਵਿਦਾਸ ਜੀ ਕਹਿੰਦੇ ਹਨ ਹੇ ਪ੍ਰਭੂ ਤੇਰੇ ਜਿਹੜੇ ਭਜਨ ਗਾਉਣੇ ਹਨ, ਤੇਰਾ ਕੀਰਤਨ ਕਰਨਾ ਹੈ, ਜਮਾਂ ਦੇ ਫਾਹੇ ਕੱਟਦੇ ਹਨ। ਇਹਨੂੰ ਭਜਨ ਗਾਉਣੇ ਵੀ ਕਿਹਾ ਜਾਂਦਾ ਹੈ, ਯਾਨੀ ਸ਼ਿਫਤ ਸ਼ਲਾਘਾ ਵੀ ਕਹੀ ਜਾਂਦੀ ਹੈ। ਕੀਰਤਨ ਕਰਨਾ ਅਸੀਂ ਕਹਿੰਦੇ ਹਾਂ, ਇਸਨੂੰ ਇੱਕੋ ਹੀ ਗੱਲ ਹੈ, ਸਿਮਰਨ ਭਜਨ। ਨਾ ਤਾਂ ਸਿਮਰਨ ਕੀਤਾ ਪ੍ਰਭੂ ਦੇ ਨਾਮਾਂ ਦਾ, ਨਾ ਕੀਰਤਨ ਕੀਤਾ ਮਨ ਚਿੱਤ ਲਗਾ ਕੇ। ਔਰ ਦਇਆ, ਤੀਸਰੀ ਗੱਲ, ਦੁਖੀਆਂ ਪੁਰਸ਼ਾਂ 'ਤੇ ਦਇਆ ਨਹੀਂ ਕੀਤੀ, ਭੁੱਖੇ ਨੂੰ ਅੰਨਾ ਦਿੱਤਾ, ਲੋੜਵੰਦ ਨੂੰ ਦਸਤਰਾਤ, ਕਈ ਤਰੀਕੇ ਸਿਰ ਦੁਖੀਆਂ ਦੀ ਮਦਦ ਜਿਵੇਂ ਵੀ ਹੋ ਸਕਦੀ ਹੈ, ਵਾਹਿਗੁਰੂ ਨੇ ਤੈਨੂੰ ਤਾਕਤ ਦਿੱਤੀ ਹੈ, ਉਸ ਤਰੀਕੇ ਸਿਰ ਤੈਂ ਮਦਦ ਨਾ ਕੀਤੀ, ਨਾ ਸਿਮਰਨ ਕੀਤਾ, ਨਾ ਭਜਨ ਕੀਤਾ, ਨਾ ਦਇਆ ਕੀਤੀ। ਇਹਦਾ ਫਲ ਕੀ ਹੋਏਗਾ? ਮਾਨੁੱਖ ਸਰੀਰ ਨੂੰ ਬੁਰੇ ਕਰਮਾਂ ਵਿੱਚ, ਪਾਪਾਂ ਗੁਨਾਹਾਂ ਵਿੱਚ ਬਤੀਤ ਕਰਕੇ ਚਲਾ ਗਿਆ, ਮਾਨੇ ਹੱਥਾਂ ਵਿੱਚੋਂ ਲਾਲ ਗਵਾ ਗਿਆ। ਅੱਗੇ ਨਤੀਜਾ ਕੀ ਹੋਏਗਾ? ਤਾਂ ਮੁੱਖ ਚੋਟਾਂ ਖਾਏਗਾ, ਮੂੰਹ ਦੇ ਉੱਪਰ ਜਮਾਂ ਦੀਆਂ ਗੁਰਜਾਂ ਖਾਣੀਆਂ ਪੈਣਗੀਆਂ। ਹਾਂ, ਇਹ ਫਲ ਹੋਏਗਾ। ਸਿਮਰਨ ਭਜਨ ਦਿਆ ਨਹੀਂ ਕੀਨੀ ਤਾਂ ਮੁੱਖ ਚੋਟਾਂ ਖਾਵੇ, ਸਿਮਰਨ ਭਜਨ ਦਿਆ ਨਹੀਂ ਕੀਨੀ ਤਾਂ ਮੁੱਖ ਚੋਟਾਂ ਖਾਵੇਗਾ। ਸੰਗੀਤ ਵਿੱਚ ਭਰੀ ਹੋਈ ਆਵਾਜ਼, ਜਿਸਦਾ ਭਾਵ ਇਹ ਕੁਛ ਹੈ, ਨਾ ਸਿਮਰਨ ਕੀਤਾ, ਨਾ ਭਜਨ ਕੀਤਾ ਪਰਮੇਸ਼ਰ ਦਾ, ਨਾ ਕੀਰਤਨ ਕੀਤਾ, ਭਜਨ ਗਾਇਨ ਕੀਤੇ, ਨਾ ਦੁਖੀਆਂ 'ਤੇ ਦਇਆ ਕੀਤੀ, ਤਾਂ ਨਤੀਜਾ ਇਹੀ ਹੋਵੇਗਾ। ਅੱਗੇ ਗਿਆ, ਮੂੰਹ ਪੁਰਜਮਾਂ ਦੀਆਂ ਗੁਰਜਾਂ ਖਾਣੀਆਂ ਪੈਣਗੀਆਂ। ਕਬੀਰ, ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਇੱਕ ਜੋ ਸਾਧੂ ਮੋਹ ਮਿਲਿਓ, ਤਿਨੇ ਲੀਓ ਅੰਚਲ ਲਾਏ। ਕਬੀਰ ਜੀ ਕਹਿੰਦੇ ਹਨ, ਜਮਾਂ ਦਾ ਠੇਂਗਾ ਹੰਟਰ ਹੁੰਦਾ ਇੱਕ ਜਮਾਂ ਦੇ ਪਾਸ, ਉਹਦੀ ਚਾਰ ਉਂਗਲ ਦੀ ਹੱਥੀ ਹੁੰਦੀ ਹੈ, ਉਹ ਜਿਸ ਨੂੰ ਲਿਜਾਉਂਦੇ ਨੇ ਪਾਪੀ ਪੁਰਸ਼ ਨੂੰ, ਜਮਦੂਤ ਮਾਰਦੇ ਕੁੱਟਦੇ, ਉਹਦੇ ਨਾਲ ਇੱਕ ਹੰਟਰ ਵੱਜਦਾ ਹੈ, ਉਸਦੇ ਬੇਹੋਸ਼ ਹੋ ਜਾਂਦਾ, ਇੰਨੀ ਸੱਟ ਵੱਜਦੀ ਹੈ, ਜਦੋਂ ਫਿਰ ਹੋਸ਼ ਆਉਂਦੀ ਹੈ ਫਿਰ ਇੱਕ ਮਾਰ ਦਿੰਦੇ, ਇਉਂ ਕੁੜਦੇ ਕੁੜਦੇ ਜਮ ਮਾਰਗ ਨੂੰ ਲਿਜਾਂਦੇ ਹਨ। ਸੋ ਉਸਦੀ ਬਾਬਤ ਕਹਿੰਦੇ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਜਮਾਂ ਦਾ ਹੰਟਰ ਬੁਰਾ ਹੈ ਉਹਦੀ ਸੱਟ ਨਹੀਂ ਚੱਲੀ ਜਾਣੀ, ਅਤੇ ਉਪਾਅ ਕੀ ਕੀਤਾ ਜਾਵੇ। ਕਬੀਰ ਜੀ ਆਪਣੀ ਦਿਸ਼ਾ ਦੱਸਦੇ ਨੇ, ਇੱਕ ਜੋ ਸਾਧੂ ਮੋਹ ਮਿਲਿਓ ਤਿੰਨ ਲਿਓ ਅੰਚਲ ਲਾਏ, ਆਪਣੇ ਗੁਰੂ ਰਾਮਾਨੰਦ ਵੱਲ ਇਸ਼ਾਰਾ ਕਰਦੇ ਹਨ। ਮੈਨੂੰ ਉਹਨਾਂ ਦਾ ਮਿਲਾਪ ਹੋਇਆ, ਉਹਨਾਂ ਨੇ ਮੈਨੂੰ ਵਾਹਿਗੁਰੂ ਦੀ ਸ਼ਰਨ ਲਗਾ ਦਿੱਤਾ, ਪਰਮੇਸ਼ੁਰ ਦੀ ਭਗਤੀ ਲਗਾ ਦਿੱਤੀ, ਵਿੱਚ ਪ੍ਰਵਿਰਤ ਕਰ ਦਿੱਤਾ। ਜਿਹੜੇ ਪਰਮੇਸ਼ੁਰ ਦੀ ਭਗਤੀ ਕਰਦੇ ਪਰਮੇਸ਼ੁਰ ਦੇ ਹੋ ਗਏ, ਉਹਨਾਂ ਨੂੰ ਜਮਾਂ ਦਾ ਡਰ ਕੋਈ ਨਹੀਂ ਰਹਿੰਦਾ। ਤੰਤੇ ਇਉਂ ਦੱਸਦੇ ਹਨ, ਇਹੀ ਜਿਹੀ ਆਵਾਜ਼ ਜਦੋਂ ਆਈ ਸਿਮਰਨ ਭਜਨ ਦਿਆ ਨਹੀਂ ਕੀਨੀ ਤਾਂ ਮੁੱਖ ਚੋਟਾਂ ਖਾਏਗਾ, ਕੰਨ ਵਿੱਚ ਹੋ ਕੇ ਸਦਨੇ ਦੇ ਹਿਰਦੇ ਵਿੱਚ ਪਹੁੰਚੀ। ਬੁੱਧ ਨੇ ਨਾਲ ਦੀ ਨਾਲ ਵਿਚਾਰ ਕਰ ਲਈ, ਵਿਚਾਰ ਕਰਨ ਦੀ ਦੇਰ ਸੀ, ਐਸੀ ਸੱਟ ਵਜੀ ਦਿਲ 'ਤੇ। ਸਾਧ ਗੁਰਬਾਣੀ ਬਾਣ ਹੈ, ਕੋਈ ਚਿੱਲੇ ਵਿੱਚ ਚੜਾ ਕੇ ਤਨਿਸ਼ ਦੇ ਬਾਣ ਨੂੰ ਕੱਸ ਕੇ ਛੱਡੇ, ਜੇ ਤਾਂ ਅੱਗੇ ਪੋਲਾ ਥਾਏ ਉਹ ਖੁੱਭ ਜਾਏਗਾ, ਜੇ ਅੱਗੇ ਪੱਥਰ ਲੱਗੇਗਾ ਤਾਂ ਸੀ ਛਿਮੜ ਜਾਏਗਾ। ਇਸੇ ਤਰ੍ਹਾਂ ਗੁਰਬਾਣੀ ਬਾਣ ਹੈ, ਪਾਪੜੀਆਂ ਪਛਾੜ ਬਾਣ ਸਚਾਵਾਂ ਸਿੰਨ ਕੇ, ਗੁਰਮੰਤਰੜਾ ਚਤਾਰ ਨਾਨਕ ਦੁੱਖ ਨਾ ਥੀ ਵਹੀ, ਗੁਰਬਾਣੀ ਬਾਣ ਹੈ। ਪਰ ਇਹ ਖੁੱਭਦੀ ਕਿੱਥੇ ਹੈ? ਜਿਹੜੇ ਹਿਰਦੇ ਨਰਮ ਹਨ, ਜਿਹੜੇ ਹਿਰਦੇ ਨਰਮ ਹਨ ਉੱਥੇ ਇਹ ਬਾਣ ਖੁੱਭਦਾ ਹੈ, ਛੇਕ ਕਰ ਜਾਂਦਾ ਹੈ। ਉਹ ਛੇਕ ਦੁਆਰਾ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ। ਉਸੀ ਦਿਸ਼ਾ ਨੂੰ ਕਬੀਰ ਜੀ ਨੇ ਇੱਕ ਥਾਂ ਦੱਸਿਆ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭਾਵੇਂ ਮਿਲ ਗਿਆ ਭਰਾ ਕਰੇ ਜੇ ਛੇਕ। ਕਬੀਰ ਗੂੰਗਾ ਹੋਇਆ ਬਾਬਰਾ ਬਹਿਰਾ ਹੋਇਆ ਕਾਨ ਪਾਵਨ ਅਤੇ ਪਿੰਗਲ ਵਿਆਹ ਮਾਰਿਆ ਸਤਿਗੁਰ ਬਾਣ। ਉਸ ਦਿਸ਼ਾ ਨੂੰ ਇਉਂ ਪ੍ਰਗਟ ਕਰਕੇ ਦੱਸਿਆ,
ਗੁਰਾਂ ਮੇਰੇ ਜੀ ਬਾਣ ਮਾਰਿਆ, ਗੁਰਾਂ ਮੇਰੇ ਜੀ ਬਾਣ
ਨਰਮ ਹਨ ਉੱਥੇ ਸ਼ਬਦ ਅਸਰ ਕਰ ਜਾਂਦਾ ਹੈ, ਕਾ ਕਰ ਜਾਂਦਾ ਹੈ, ਜ਼ਖਮ ਕਰ ਜਾਂਦਾ ਹੈ। ਸੋ ਉਹਨਾਂ 'ਤੇ ਇੱਕ ਅੱਧਾ ਸ਼ਬਦ ਹੀ ਉਹਨਾਂ ਦੇ ਜੀਵਨ ਦੇ ਸੁਧਾਰ ਦਾ ਕਾਰਨ ਬਣ ਜਾਂਦਾ ਹੈ। ਸੋ ਇਸੀ ਤਰ੍ਹਾਂ ਇਹ ਸ਼ਬਦ ਸਦਨੇ ਦੇ ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚਿਆ, ਹਿਰਦੇ 'ਤੇ ਬੜੀ ਸੱਟ ਵੱਜੀ, ਜਿਸ ਦਾ ਨਤੀਜਾ ਇਹ ਹੋਇਆ, ਵਜਤ ਵਿੱਚ ਆ ਗਿਆ ਉਹ ਟੋਕਰਾ ਮਾਨਸ ਦਾ ਜਿਹੜਾ ਸਿਰ 'ਤੇ ਲਈ ਜਾ ਰਿਹਾ ਸੀ। ਗਿਰ ਜਾਂਦਾ ਹੈ, ਤਨ ਦੀ ਸੋਝੀ ਭੁੱਲ ਜਾਂਦੀ ਹੈ, ਆਪ ਵੀ ਜ਼ਮੀਨ 'ਤੇ ਬੇਹੋਸ਼ ਹੋ ਕੇ ਗਿਰ ਜਾਂਦਾ। ਉਸ ਮਾਨਸ ਦੇ ਲੋਥੜਿਆਂ ਨੂੰ ਕੁੱਤੇ ਆ ਚਿੰਬੜੇ, ਕਾਂ ਆ ਚਿੰਬੜੇ, ਇੱਲਾਂ ਆ ਚਿੰਬੜੀਆਂ। ਰਸਤਾ ਸੀ, ਲੋਕ ਤੁਰੇ ਜਾਂਦੇ ਸਨ, ਮੇਲਾ ਤੱਕ ਗਿਆ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਆਪਣੇ ਖਿਆਲ ਦੇ ਮੁਤਾਬਕ ਦੁਨੀਆਂ ਦਾ ਸੁਭਾਅ ਹੈ। ਉਸਨੂੰ ਥੋੜ੍ਹੀ ਦੇਰ ਬਾਅਦ ਫਿਰ ਹੋਸ਼ ਆਈ, ਫਿਰ ਇਹੀ ਆਵਾਜ਼ ਉਹਦੇ ਕੰਨਾਂ ਵਿੱਚ ਗੂੰਜਦੀ ਹੈ। ਫਿਰ ਇਸੀ ਤਰ੍ਹਾਂ ਕਾਫ਼ੀ ਦੇਰ ਇਹੋ ਜਿਹੀ ਹਾਲਤ ਰਹੀ। ਉਹ ਮਾਸ ਨੂੰ ਉਸਦਾ ਖਾ ਲਿਆ ਜਿਹੜਾ ਲੈ ਕੇ ਚੱਲਿਆ ਸੀ, ਕੁੱਤਿਆਂ ਕਾਵਾਂ ਇੱਲਾਂ ਨੇ, ਹੁਣ ਖਾਲੀ ਟੋਕਰਾ ਲੈ ਕੇ ਤੁਰ ਗਿਆ। ਇਹੋ ਜਿਹੀ ਦਿਸ਼ਾ ਇੱਕ ਕਸਾਈ ਦੇ ਮੁੰਡੇ ਦੀ ਕਿਉਂ? ਸਾਸ ਉਹਦੇ ਹਿਰਦੇ ਵਿੱਚ ਪਿਛਲੇ ਜਨਮ ਦਾ ਭਗਤੀ ਦਾ ਬੀਜ ਪਿਆ ਹੋਇਆ ਸੀ, ਜਿਹੜਾ ਉਹ ਉੱਗਣ ਦੀ ਕੋਸ਼ਿਸ਼ ਕਰਦਾ ਸੀ, ਉਸਨੂੰ ਵਾਹਿਗੁਰੂ ਦੀ ਭਗਤੀ ਵੱਲ ਪ੍ਰੇਰ ਰਿਹਾ ਸੀ। ਜਿਵੇਂ ਜ਼ਮੀਨ ਵਿੱਚ ਪਿਆ ਬੀਜ ਜ਼ਮੀਨ ਨੂੰ ਫਾੜ ਕੇ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ ਹੈ, ਇਸੀ ਤਰ੍ਹਾਂ ਸਮਝ। ਇਹੀ ਹਾਲਤ ਹੂਬਹੂ ਗਨਕਾ ਦੀ ਸੀ, ਭਾਵੇਂ ਉਹਦਾ ਇਹੋ ਜਿਹੇ ਥਾਂ ਵਾਸਾ, ਪਰ ਜਦੋਂ ਕਿਤੇ ਕਿਤਾਈ ਉਹਦੇ ਚਿੱਤ ਵਿੱਚ ਜੇ ਖਿਆਲਾਤ ਆਉਂਦੇ, ਮਨੁੱਖ ਤਨ ਵਾਹਿਗੁਰੂ ਦੀ ਬੰਦਗੀ ਵਾਸਤੇ ਮਿਲਿਆ, ਇਸ ਨੂੰ ਪਾ ਕੇ ਤੈਂ ਇਹ ਜ਼ਿੰਦਗੀ ਦਾ ਰਾਹ ਕਿਸ ਪਾਸੇ ਨੂੰ ਰੱਖਿਆ, ਪਤਾ ਨਹੀਂ ਤੈਨੂੰ ਹੋਰ ਨਰਕਾਂ ਵਿੱਚ ਜਾਣਾ ਪੈ ਜਾਏ, ਜਮਾਂ ਦੇ ਵਸ ਪੈਣਾ ਪਏਗਾ। ਇਹੋ ਜਿਹੇ ਖਿਆਲਾਤ ਆ ਕੇ ਉਸਦੇ ਚਿੱਤ ਨੂੰ ਬੇਬਲ ਕਰ ਦਿਆ ਕਰਦੇ ਸਨ। ਕਿਉਂ? ਪਰ ਲੰਗੜੇ ਗਧੇ ਵਾਲੀ ਹਾਲਤ, ਆਪਣੇ ਆਪ ਨਿਕਲਣ ਦੀ ਤਾਕਤ ਨਹੀਂ।
ਪਾਪਾਂ ਦਾ ਹਰ ਪਰੋਤਾ ਗਨਕਾ ਪਾਪਣ ਨੇ, ਪਾਪਾਂ ਦਾ ਹਰ ਪਰੋਤਾ ਗਨਕਾ ਪਾਪਣ ਨੇ,
ਪਾਪਣ ਹੋਏ ਕੇ ਪਾਪਾਂ ਦਾ ਗਲ ਹਰ ਪਰੋਤਾ ਮਹਾਂਪੁਰਖ ਅਚਾਨ ਚੱਖ ਗਨਕਾ ਵਾੜੇ ਆਏ ਖਲੋਤਾ। ਉਸਦੀ ਇਹ ਦਿਸ਼ਾ ਸੀ, ਕਈ ਸਾਲਾਂ ਤੋਂ ਇਹੋ ਜਿਹੀ ਅਵਸਥਾ, ਉਸ ਸ਼ਹਿਰ ਤੋਂ ਬਾਹਰ ਬਾਹਰ ਇੱਕ ਕੋਈ ਮਹਾਤਮਾ ਰਹਿੰਦੇ ਸਨ, ਇੱਕ ਕੁਟੀਆ ਜਿਸ ਦੇ ਵਿੱਚ ਰਹਿ ਕੇ ਪਰਮੇਸ਼ੁਰ ਦਾ ਭਜਨ ਕਰਦੇ ਸਨ। ਸੰਤ ਸਾਧ ਮਹਾਂਪੁਰਖ ਸਤਪੁਰਸ਼ ਤਤਵੇਤੇ ਪਰਮ ਗਿਆਨੀ ਗੁਰਮੁਖ ਇਤਿਆਦਿ ਇਹੋ ਜਿਹੇ ਬਚਨ ਜਦੋਂ ਅਸੀਂ ਗੁਰਬਾਣੀ ਦਾ ਅੱਛੀ ਤਰ੍ਹਾਂ ਧਿਆਨ ਦੇ ਕੇ ਪਾਠ ਕਰਦੇ ਹਾਂ, ਸਾਨੂੰ ਇਹੋ ਜਿਹੇ ਸ਼ਬਦ ਬਹੁਤ ਸਾਰੇ ਮਿਲਦੇ ਹਨ, ਜਿਨ੍ਹਾਂ ਦਾ ਭਾਵ ਤਕਰੀਬਨ ਇੱਕੋ ਜਿਹਾ ਕਹਿਣ ਵਿੱਚ ਅੱਖਰਾਂ ਵਿੱਚ ਜ਼ਰੂਰ ਭੇਦ ਹੈ, ਲੇਕਿਨ ਇਹਨਾਂ ਦਾ ਭਾਵ ਹੈ ਉਹ ਰੂਹਾਂ ਜਿਹੜੀਆਂ ਵਾਹਿਗੁਰੂ ਅੰਤਰਯਾਮੀ ਵਿੱਚ ਅਭੇਦ ਹਨ। ਜੋ ਵਾਹਿਗੁਰੂ ਅੰਤਰਯਾਮੀ ਨਾਲ ਮਿਲ ਚੁੱਕੀਆਂ, ਉਸਦੇ ਨਾਲ ਮਿਲਣ ਕਰਕੇ ਉਹਨਾਂ ਦੇ ਚਿੱਤ ਸ਼ਾਂਤ ਹੋ ਚੁੱਕੇ ਹਨ, ਪਰਮ ਸੁਖੀ ਹੋ ਚੁੱਕੇ ਹਨ, ਉਹਨਾਂ ਵੱਲ ਇਸ਼ਾਰਾ ਹੈ। ਮਹਾਂਪੁਰਖ ਅਚਾਨਚੱਕ, ਸੋ ਉਸ ਸ਼ਹਿਰ ਤੋਂ ਬਾਹਰ ਕੁਟੀਆ ਵਿੱਚ ਇੱਕ ਮਹਾਂਪੁਰਖ ਰਹਿੰਦੇ ਹਨ। ਦਰਅਸਲ ਜਿਹਦਾ ਜੀਵਨ ਹੀ ਪ੍ਰਭੂ ਦਾ ਭਜਨ ਹੁੰਦਾ ਹੈ। ਵਾਹਿਗੁਰੂ ਅੰਤਰਜਾਮੀ ਨੂੰ ਸਾਰੇ ਦੇਖਣਾ, ਉਸਦਾ ਭਜਨ ਕਰਨਾ, ਉਸਦੇ ਵਿੱਚ ਹੀ ਉਹਨਾਂ ਦੀ ਕੀੜਾ ਰਮਣ ਕਰਨਾ, ਉਸਦੇ ਵਿੱਚ ਹੀ ਲਿਵਲੀਨਤਾ, ਉਸ ਭਜਨ ਆਨੰਦ ਵਿੱਚ ਹੀ ਉਹਨਾਂ ਨੇ ਮਸਤ ਰਹਿਣਾ, ਇਹ ਉਹਨਾਂ ਦਾ ਜੀਵਨ ਹੁੰਦਾ ਹੈ। ਉਹਨਾਂ ਦੀ ਹੀ ਅਵਸਥਾ ਇਹੋ ਜਿਹੀ ਥਾਂ ਦਰਸਾਈ ਹੈ ਗੁਰੂ ਜੀ ਨੇ।
ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾਂ, ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾਂ,
ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤਰਪਤਾਵੈ, ਨਾਦ ਕੁਰੰਗ ਕੇ ਬੇਦਿਆ ਸਨਮੁਖ ਉਠਤਾਵੈ, ਭਵਨ ਲੋਭੀ ਕੁਸੁੰਬਾਸ ਕਾ ਮਿਲ ਆਪ ਬੰਧਾਵੈ, ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਇਹ ਦ੍ਰਿਸ਼ਟਾਂਤ ਦੇ ਕੇ ਪ੍ਰਮਾਣ ਦੇ ਕੇ ਦੱਸਿਆ ਮੱਛੀ ਦਾ ਜੀਵਨ ਪਾਣੀ ਔਰ ਭੰਵਰੇ ਦਾ ਜੀਵਨ ਸੁਗੰਧੀ। ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰਿਆਂ ਦਾ ਸੰਤਾਂ ਦਾ ਜੀਵਨ ਵਾਹਿਗੁਰੂ ਦਾ ਭਜਨ ਹੁੰਦਾ ਹੈ। ਸਮਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਦੁਆਰਾ ਸਾਰੇ ਉਸਨੂੰ ਦੇਖਣਾ ਔਰ ਉਸਦਾ ਭਜਨ, ਉਸਦੇ ਵਿੱਚ ਹੀ ਲਿਵਲੀਨਤਾ, ਇਹ ਉਹਨਾਂ ਦਾ ਜੀਵਨ ਹੈ। ਇਸ ਦੇ ਆਸਰੇ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਕੇ ਸਿੱਟ ਦਿਓ, ਮਰ ਜਾਏਗੀ। ਇਸੇ ਤਰ੍ਹਾਂ ਸੰਤਾਂ ਨੂੰ ਭਜਨ ਤੋਂ ਬਿਨਾਂ ਕਿਸੇ ਤਰੀਕੇ ਸਿਰ ਭਜਨ ਤੋਂ ਰੋਕਿਆ ਜਾਵੇ, ਉਹਨਾਂ ਦਾ ਜੀਵਨ ਬਰਬਾਦ ਹੈ, ਦੁਖੀ ਹੋਣਾ। ਸਭ ਤੋਂ ਵੱਡਾ ਦੁੱਖ ਭਜਨ ਵਿਸਰ ਜਾਣਾ ਹੈ। ਤਾਂ ਤੇ ਸੰਤਾਂ ਦਾ ਜੀਵਨ ਵਾਹਿਗੁਰੂ ਦਾ ਭਜਨ ਹੁੰਦਾ ਹੈ।
ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾਂ, ਬਚਦੀ ਨਹੀਂ ਗੁਰ ਸ਼ਬਦ ਬਿਨਾਂ,
ਬਾਹਰ ਰਹਿੰਦੇ ਹੈ। ਸੋ ਸਰਦੀ ਦਾ ਮੌਸਮ ਆ ਗਿਆ, ਕਈ ਦਿਨ ਦੀ ਝੜੀ ਲੱਗ ਗਈ, ਝੜੀ ਦੇ ਲੱਗਣ ਕਰਕੇ ਉਹਨਾਂ ਦੀ ਕੁਟੀਆ ਜਿਸ ਵਿੱਚ ਰਹਿੰਦੇ ਸਨ ਧੋਣ ਲੱਗ ਪਈ, ਬਸਤਰ ਵਗੈਰਾ ਜੋ ਸਮਾਨ ਸੀ ਉਹ ਭਿੱਜਣ ਲੱਗ ਪਿਆ। ਝੜੀ ਹਟਣ ਵਿੱਚ ਨਹੀਂ ਆਉਂਦੀ, ਚਿੱਤ ਵਿੱਚ ਵਿਚਾਰ ਕੀਤੀ ਅਤੇ ਚਲੋ ਕੁਛ ਸਮਾਂ ਹੋਰ ਕਿਤੇ ਗੁਜ਼ਾਰ ਲੈਂਦੇ ਹਾਂ, ਸਰਦੀ ਦਾ ਮੌਸਮ ਹੈ, ਬਸਤਰ ਵੀ ਭਿੱਜ ਰਹੇ ਹਨ, ਤਾਂ ਤੇ ਜਦੋਂ ਬਾਰਿਸ਼ ਹਟ ਜਾਏਗੀ, ਮੌਸਮ ਅੱਛਾ ਹੋ ਜਾਏਗਾ, ਫਿਰ ਇੱਥੇ ਆ ਜਾਇਆ ਜਾਏਗਾ। ਕਿਉਂ ਉਹਨਾਂ ਨੇ ਉਸ ਥਾਂ ਤੋਂ ਚੱਲਣ ਵੇਲੇ ਹੋਰ ਕੁਛ ਸਮਾਨ ਨਹੀਂ ਉਠਾਇਆ। ਇੱਕ ਤੋਤਾ, ਹਰੇ ਰੰਗ ਦਾ ਜਾਨਵਰ, ਜਿਸ ਨੂੰ ਰਾਮ ਰਾਮ ਦੀ ਮਹਾਰਨੀ ਪੜ੍ਹਾਈ ਹੋਈ ਸੀ ਪਿੰਜਰੇ ਵਿੱਚ, ਉਸਦਾ ਪਿੰਜਰਾ ਉਠਾ ਲਿਆ, ਹੋਰ ਕੋਈ ਵਸਤੂ ਨਹੀਂ ਚੱਕੀ। ਸ਼ਹਿਰ ਵੱਲ ਨੂੰ ਚੱਲ ਪੈਂਦੇ ਹਨ, ਮੌਸਮ ਇਹੋ ਜਿਹਾ, ਕਿਤੇ ਕਿਣਮਣ ਹੋਣ ਲੱਗ ਪੈਂਦੀ, ਕਿਤੇ ਬੰਦ ਹੋ ਜਾਂਦੀ ਹੈ, ਕਿਤੇ ਬਾਰਿਸ਼ ਕੁਛ ਹੋਣ ਲੱਗ ਪਈ, ਕਿਤੇ ਬੰਦ ਹੋ ਗਈ, ਇਹੋ ਜਿਹੀ ਦਿਸ਼ਾ ਹੈ। ਇਸੀ ਤਰ੍ਹਾਂ ਆਉਂਦੇ ਆਉਂਦੇ ਉੱਥੇ ਪਹੁੰਚ ਗਏ ਜਿੱਥੇ ਗਨਕਾ ਦਾ ਮਕਾਨ ਸੀ। ਕੁਦਰਤੀ ਉੱਥੇ ਆ ਕੇ ਇਤਨੀ ਜ਼ੋਰ ਦੀ ਬਾਰਿਸ਼ ਹੋਈ, ਉਹਨਾਂ ਨੂੰ ਮਜਬੂਰੀ ਉਸ ਮਕਾਨ ਦੇ ਵਰਾਂਡੇ ਹੇਠਾਂ ਜਾ ਕੇ ਖੜ੍ਹਨਾ ਪਿਆ। ਸੋ ਗਨਕਾ ਦੇ ਮਨੋਂ ਇਸ ਬਹਾਨੇ ਅੱਜ ਭਾਗ ਜਾਗੇ। ਸੋ ਉਸਨੇ ਦੇਖਿਆ ਲਵਾਸ ਮਾਤਰ ਤੋਂ ਪਹਿਚਾਣ ਕੇ ਕਿ ਕੋਈ ਮਹਾਂਪੁਰਖ ਹੈ। ਉਹਦੇ ਦਿਲ ਵਿੱਚ ਅੱਗੇ ਹੀ ਇਹ ਖਿਆਲ ਰਹਿੰਦਾ ਸੀ ਕੋਈ ਰੇਖ ਵਿੱਚ ਮੇਹ ਮਾਰੇ ਜ਼ਿੰਦਗੀ ਸੰਵਰ ਜਾਏ। ਸੋ ਉਸਨੇ ਆਪਣੀ ਨੌਕਰ ਨੂੰ ਉੱਪਰ ਭੇਜ ਕੇ ਉਹਨਾਂ ਮਹਾਂਪੁਰਖਾਂ ਨੂੰ ਬੁਲਾ ਲਿਆ, ਸ਼ੁੱਧ ਸਾਫ ਬਿਸਤਰਾ ਵਿਛਾ ਕੇ ਬਿਠਾਇਆ, ਤੋਤੇ ਦਾ ਪਿੰਜਰਾ ਪਾਵੇ ਪਾਸ ਰੱਖ ਲਿਆ, ਆਪਣੀ ਦਾਸਤਾਨ ਛੇੜੀ। ਬਾਬਾ ਜੀ ਮੈਂ ਜਾਣਦੀਆਂ ਮਾਨੁੱਖ ਤਨ ਪ੍ਰਭੂ ਭਗਤੀ ਵਾਸਤੇ ਮਿਲਿਆ, ਤਮਾਮ ਜੋਨੀਆਂ ਦਾ ਬਾਦਸ਼ਾਹ ਦੇਹੀ ਹੈ, ਪਰ ਮੇਰੀ ਜ਼ਿੰਦਗੀ ਦਾ ਰਾਹ ਤਾਂ ਇਹੋ ਜਿਹੇ ਪਾਸੇ ਹੈ, ਸ਼ਾਇਦ ਮੈਨੂੰ ਨਰਕ ਵੀ ਨਾ ਚੱਲਣ। ਮੇਰੇ ਨਰਕਾਂ ਤੋਂ ਬਚਣ ਦੇ ਵਾਸਤੇ ਕੋਈ ਉਪਾਅ, ਜਮ੍ਹਾਂ ਤੋਂ ਬਚਣ ਤੋਂ ਕੋਈ ਢੰਗ, ਜੇ ਕਿਰਪਾ ਕਰ ਸਕੋ ਤਾਂ ਆਪਦੀ ਬੜੀ ਹੀ ਕਿਰਪਾ ਹੋਵੇ। ਯਾਨੀ ਆਪਣੀ ਮਨ ਦੀ ਅਵਸਥਾ ਜਿਹੀ ਜੋ ਉਹਦੀ ਦਿਸ਼ਾ ਸੀ, ਉਸ ਦੀ ਬਾਬਤ ਉਸਨੇ ਆਪਣਾ ਪ੍ਰਾਰਥਨਾ ਕੀਤੀ। ਉਹਨਾਂ ਮਹਾਂਪੁਰਖਾਂ ਨੇ ਦੇਖਿਆ ਇਹੋ ਜਿਹੇ ਥਾਂ ਇਹਦਾ ਵਾਸਾ, ਲੇਕਿਨ ਖਿਆਲਾਤ ਇਹੋ ਜਿਹੇ। ਸੋ ਸਮਝਿਆ ਜਾਂਦਾ ਹੈ ਇਹਦੇ ਚਿੱਤ ਵਿੱਚ ਜਗਿਆਸਾ ਹੈ, ਭਗਤੀ ਕਰਨ ਦੀ ਇੱਛਾ ਹੈ, ਪ੍ਰਭੂ ਪ੍ਰਾਪਤੀ ਦਾ ਸ਼ੌਕ ਹੈ। ਸੋ ਉਹਨਾਂ ਨੇ ਜਿਸ ਵਕਤ ਵੱਤਰ ਹੋਵੇ ਜ਼ਮੀਨ ਆਈ ਹੋਈ, ਉਸ ਮੌਕੇ ਬੀਜ ਬੀਜਿਆ ਜਾਵੇ ਸਫਲਤਾ ਹੁੰਦੀ ਹੈ। ਜਦੋਂ ਵੈਰਾਗ ਹੋਵੇ ਜਗਿਆਸੂ ਨੂੰ, ਉਸ ਮੌਕੇ ਉਸਨੂੰ ਨਾਮ ਦੀ ਦਾਤ ਮਿਲ ਜੇ, ਜਲਦੀ ਫਲੀਭੂਤ ਹੁੰਦੀ ਹੈ। ਤਾਂ ਤੇ ਉਹਨਾਂ ਸੋਚਿਆ ਵੀ ਇਸਨੂੰ ਤੋਤੇ ਦੇ ਬਹਾਨੇ ਇਸਦਾ ਭਲਾ ਕਰਨਾ ਚਾਹੀਦਾ। ਮਹਾਂਪੁਰਖ ਅਚਾਨਚ ਗਨਕਾ ਵਾੜੀ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਤੁਸ ਇਸਨੂੰ ਤੋਤਾ।
ਹੱਥੋਂ ਦੇ ਸੰਤਾਂ ਨੇ ਤੂੰ ਤਾਂ ਗਨਕਾ ਪ੍ਰਾਪਣ ਤਾਰੀ, ਹੱਥੋਂ ਦੇ ਸੰਤਾਂ ਨੇ ਤੂੰ ਤਾਂ ਗਨਕਾ ਪ੍ਰਾਪਣ ਤਾਰੀ ਹੈ।
ਜ਼ਾਹਰ ਕੀਤੀ। ਸੋ ਉਸਨੂੰ ਮਹਾਂਪੁਰਖਾਂ ਨੇ ਤੋਤੇ ਦੇ ਬਹਾਨੇ ਉਧਾਰਨ ਦਾ ਵਿਚਾਰ ਕੀਤਾ। ਇਸ ਦੀ ਬਾਬਤ ਕੱਲ ਵਿਚਾਰ ਸ਼ੁਰੂ ਹੋਏਗੀ।
ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ, ਧਨ ਹੈ
Bye.
I'm gonna go.